ਗਰੀਬ ਨਿਵਾਜ ਪਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜਣ ਵਾਜੀ ਗੁਰੂ ਸਵਰੂਪ ਖਾਲਸਾ ਸਤਿ ਸੰਗਤ ਜੀ ਆਪ ਆਪਾਂ ਵੱਡੇ ਪੱਗ ਵਾਲੇ ਹੋ ਰਹੇ ਹਾਂ। ਅੰਮ੍ਰਿਤ ਵੇਲੇ ਦੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਨਿਤਨੇਮ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੀ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਤਖਤਾਂ ਦੇ ਸਭਾਇਮਾਨ ਪ੍ਰਕਾਸ਼ਮਾਨ ਸਤਿਗੁਰਾਂ ਨੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ। ਸ੍ਰੀ ਮੁਖਵਾਕ ਸਤਿਗੁਰਾਂ ਦੀ ਬਖਸ਼ਿਸ਼ ਹੋਈ। ਨਿਤਨੇਮ ਦੇ ਦੀਵਾਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਕਲਿਆਣ ਕਰਨ ਵਾਸਤੇ ਐਸਾ ਜੋ ਉਪਦੇਸ਼, ਐਸਾ ਜੋ ਗੁਰੂ ਕਾ ਨਾਮ ਹੈ ਉਹ ਮਹਾਰਾਜ ਜੀ ਨੇ ਬਖਸ਼ ਕੀਤਾ ਹੈ। ਕਿਉਂ ਕਰਕੇ ਲੋਕ ਤੇ ਪ੍ਰਲੋਕ ਦਾ ਜਿਹੜਾ ਰੱਖਿਅਕ ਹੈ, ਸਹਾਇਤਾ ਕਰਨ ਵਾਸਤੇ ਸਮਰੱਥ ਹੈ, ਉਹ ਗੁਰੂ ਮਹਾਰਾਜ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਰੇ ਮਨ ਤਾਕੋ ਧਿਆਈਐ ਸਭ ਬਿਧ ਜਾ ਕੈ ਹਾਥ, ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਸਾਰੀਆਂ ਉਗਤੀਆਂ ਜੁਗਤੀਆਂ ਵਿਧੀਆਂ ਨੇ, ਮਹਾਰਾਜ ਕਹਿੰਦੇ ਇਹ ਮਾਨਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰ। ਪਰਮੇਸ਼ਰ ਦੇ ਰਮੇ ਹੋਏ ਰਾਮ ਦਾ ਜਿਹੜਾ ਨਾਮ ਹੈ ਉਹਨੂੰ ਇਕੱਠਾ ਕਰਨਾ ਕਰ। ਇਹ ਜਿਹੜਾ ਖਜ਼ਾਨਾ ਨਾਮ ਰੂਪੀ ਤੇਰੇ ਕੋਲ ਹੋਵੇਗਾ ਬੁੱਧੀ ਰੂਪੀ ਪੱਲੇ ਦੇ ਵਿੱਚ, ਤੇ ਅਗਲੇ ਲੋਕ ਦੇ ਵਿੱਚ ਤੇਰਾ ਸਾਥ ਦੇਵੇਗਾ। ਸਾਥ ਨੂੰ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਰ। ਪਰਮੇਸ਼ਰ ਦੇ ਨਾਮ ਤੋਂ ਬਗੈਰ ਅੱਗੇ ਹੋਰ ਕਿਸੇ ਦਾ ਕੋਈ ਸਾਥ ਨਹੀਂ ਹੈ। ਬਾਕੀ ਤਾਂ ਸਭ ਕੁਝ ਝੂਠ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੂਸਰ ਨਾਹੀ ਠਾਉ ਕਾ ਪਹਿ ਜਾਈਐ, ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ, ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ, ਤਜ ਮਾਨ ਮੋਹ ਵਿਕਾਰ ਦੂਜਾ ਏਕ ਸੋ ਨਿਭਲਾਈਐ। ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ। ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ। ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ੁਰ ਹੈ, ਜਿਹਦੇ ਕੋਲੋਂ ਲੋਕ ਤੇ ਪ੍ਰਲੋਕ ਦੇ ਸਹਾਇਤਾ ਦਾ ਆਸਰਾ ਮਿਲਦਾ ਹੈ, ਉਹ ਲੋਕ ਤੇ ਪ੍ਰਲੋਕ ਪਰਮੇਸ਼ੁਰ ਸੁਹੇਲਾ ਕਰਨ ਵਾਲਾ ਹੈ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈ ਹੈ। ਜਿਹੜਾ ਸਾਰਿਆਂ ਸੁੱਖਾਂ ਦਾ ਦਾਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ, ਉਹ ਮੁਕਤੀ ਬਖਸ਼ਣ ਵਾਲਾ ਹੈ, ਜਨਮ ਮਰਨ ਤੋਂ ਰਹਿਤ ਕਰਨ ਵਾਲਾ ਹੈ ਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਬਾਹਾਂ ਪਕੜ ਠਾਕੁਰ ਹਉ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਉਹ ਗੁਣ ਤੇ ਅਵਗੁਣਾਂ ਨੂੰ ਨਹੀਂ ਪਛਾਣਦਾ। ਜਦੋਂ ਉਹ ਕਿਰਪਾ ਦੇ ਘਰ ਦੇ ਵਿੱਚ ਆ ਜਾਵੇ, ਕਿਰਪਾ ਰੂਪੀ ਬਾਂਹ ਦੇ ਕਰਕੇ ਉਹ ਮਨੁੱਖ ਨੂੰ ਡੁੱਬਦੇ ਨੂੰ ਕੱਢ ਲੈਂਦਾ ਹੈ। ਐਸੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਨਾਮ ਹੈ, ਇਹ ਸ਼ੋਭਾ ਹੈ, ਉਹਦੀ ਵਡਿਆਈ ਹੈ। ਕਿਉਂ ਕਰਕੇ ਵਡਭਾਗ ਪਾਇਆ ਗੁਰਮੇ ਲਾਇਆ, ਸਾਧਕੈ ਸਤਸੰਗੀਆ। ਵੱਡਿਆਂ ਭਾਗਾਂ ਦੇ ਨਾਲ ਗੁਰੂ ਮਿਲਦਾ ਹੈ ਤੇ ਮਿਲਦਾ ਸਾਧ ਸੰਗਤ ਦੇ ਵਿੱਚੋਂ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦਾ ਸਦਕਾ, ਬਖਸ਼ਿਸ਼ ਦਾ ਸਦਕਾ ਉਹ ਐਸੇ ਕਿਰਪਾ ਕਰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸ ਤਰ੍ਹਾਂ ਬੇਨਤੀ ਕਰੋ ਕਿ ਤੇ ਗਨ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਦ ਸਦ ਭੁੱਲ ਗਿਆ। ਸਾਡੇ ਜਿਹੜੇ ਅਵਗਣ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਕਿੰਨੇ ਸਾਡੇ ਵਿੱਚ ਅਵਗਣ ਹਨ। ਇਸ ਵਾਸਤੇ ਆਪ ਤੁਸੀਂ ਅਵਗਣਾਂ ਦੀ ਵਿਚਾਰ ਨਾ ਕਰਿਓ। ਇਸ ਵਾਸਤੇ ਸਾਡਾ ਜਿਹੜਾ ਜੀਵਾਂ ਦਾ ਜਿਹੜਾ ਉਹ ਕਲਿਆਣ ਕਰਨਾ, ਆਪ ਜੀ ਨੇ ਕਿਰਪਾ ਕਰਨੀ, ਇਹ ਨਾਮ ਦੇ ਦੁਆਰਾ ਜਪ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਕਰਕੇ, ਨਾਮ ਸਿਮਰਨ ਦੇ ਵਿੱਚ ਜੁੜ ਕਰਕੇ ਤੇ ਨਾਮ ਦੀ ਦਾਤ ਬਖਸ਼ਣੀ, ਨਾਮ ਦੀ ਦਾਤ ਮੰਗਣੀ, ਇਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕਰਨੀ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਮਹਾਰਾਜ ਜੀ, ਕੋਈ ਆਪ ਜੀ ਦੇ ਨਾਮ ਤੋਂ ਬਗੈਰ ਇਹ ਅਕਾਲ ਪੁਰਖ ਵਾਹਿਗੁਰੂ ਹੋਰ ਜੇ ਕੋਈ ਮੰਗਣਾ ਹੈ ਤਾਂ ਸੋ ਦੁੱਖਾਂ ਦਾ ਮਹਾਨ ਦੁੱਖ ਹੈ, ਸ੍ਰੋਮਣੀ ਦੁੱਖ ਹੈ। ਤੇ ਜਿਹੜਾ ਆਪ ਜੀ ਦਾ ਨਾਮ ਹੈ, ਇਹ ਸਾਰਿਆਂ ਦੁੱਖਾਂ ਨੂੰ ਤੇ ਭੁੱਖਾਂ ਨੂੰ ਮਿਟਾਉਣ ਵਾਲਾ ਹੈ। ਬਾਹਰੀ ਪਦਾਰਥਾਂ ਦੀ ਭੁੱਖ ਮਿਟਾ ਦਿੰਦਾ ਤੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਤਰ੍ਹਾਂ ਤਰ੍ਹਾਂ ਦੀ ਲੱਗੀ ਹੋਈ ਹੈ, ਇਹਨੂੰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਮ ਦੇ ਦੁਆਰਾ ਮੇਟ ਦਿੰਦਾ ਹੈ, ਇਹਦਾ ਵੀ ਅਭਾਵ ਕਰ ਦਿੰਦਾ ਹੈ ਤ੍ਰਿਸ਼ਨਾ ਦਾ। ਸੋ ਐਸਾ ਇਹ ਗੁਰੂ ਕਾ ਅੰਮ੍ਰਿਤ ਰੂਪੀ ਨਾਮ ਹੈ ਜੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਦੇ ਵਿੱਚ ਹੀ ਸਾਰੀਆਂ ਜਿਹੜੀਆਂ ਨੇ ਨਾ ਉਹ ਬਰਕਤਾਂ ਨੇ, ਤੇ ਨਾਮ ਦਾ ਹੀ ਲੋਕ ਤੇ ਪ੍ਰਲੋਕ ਦੇ ਵਿੱਚ ਜਸ ਹੁੰਦਾ ਹੈ। ਜੁਗਾਂ ਜੁਗਾਂ ਤੋਂ ਲੈ ਕੇ ਇਹ ਨਾਮ ਦੀ ਹੀ ਵਡਿਆਈ, ਨਾਮ ਦੀ ਹੀ ਸੋਭਾ ਜਿਹੜੀ ਹੈ ਉਹ ਮੰਨੀ ਗਈ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਪਰਮੇਸ਼ੁਰ ਹੈ, ਉਹਦਾ ਨਾਮ ਜਿਹੜਾ ਸਭ ਤੋਂ ਵੱਡਾ ਹੈ, ਨਾਮੀ ਤੋਂ ਨਾਮ ਵੱਡਾ ਹੈ। ਗੁਰੂ ਹੈ, ਉਹ ਪਰਮੇਸ਼ੁਰ ਹੈ, ਪਰਮੇਸ਼ੁਰ ਤੋਂ ਜਿਹੜਾ ਵੱਡਾ ਉਹਦਾ ਨਾਮ ਹੈ। ਇਸ ਕਰਕੇ ਨਾਮ ਹੀ ਚਾਹਨਾ ਕਰੀਏ, ਨਾਮ ਹੀ ਮੰਗਣਾ ਕਰੀਏ। ਹਮ ਭੀਖ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਐ ਭਿਖਾਰੀ ਦੀ ਤਰ੍ਹਾਂ ਹੋ ਕਰਕੇ, ਨਿਮਰਤਾ ਸਹਿਤ ਹੋ ਕਰਕੇ ਬੇਨਤੀ ਕਰੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਸਾਨੂੰ ਨਾਮ ਦਾ ਹੀ ਖਜ਼ਾਨਾ ਬਖਸ਼ਿਸ਼ ਕਰੇ। ਨਾਮ ਹੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉਹ ਕਿਰਪਾ ਕਰਨ। ਸੋ ਜੋ ਅੱਜ ਦਾ ਸ੍ਰੀ ਮੁੱਖ ਵਾਕ ਹੈ, ਜਿਵੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਆਪਾਂ ਇਸੇ ਤਰ੍ਹਾਂ ਹੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੀਆ ਕਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਇਹ ਜੈਤਸਰੀ ਦੀ ਵਾਰ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰ ਰਹੇ ਨੇ। ਸਾਹਿਬ ਕਹਿੰਦੇ ਨੇ ਕਿ ਭਾਵੇਂ ਸਾਰੀ ਕੁ ਦੁਨੀਆ ਜਿੱਤ ਲਵੇ, ਨੌ ਖੰਡ ਜਿਹੜੀ ਧਰਤੀ ਹੈ ਉਹਨੂੰ ਕੋਈ ਜਿੱਤ ਲਵੇ ਤੇ ਰਾਜ ਕਰ ਲਵੇ, ਭਾਵੇਂ ਸਵਰਗਾਂ ਨੂੰ ਜਿੱਤ ਕੇ ਸਵਰਗਾਂ ਦੇ ਵਿੱਚ ਰਾਜ ਕਰ ਲਵੇ, ਪਰ ਜਿਹੜਾ ਸੁੱਖ ਹੈ ਨਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਜਿਹੜਾ ਸ਼ਾਂਤੀ ਸੁੱਖ ਆਨੰਦ ਹੈ, ਉਹ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੈ। ਇੱਥੇ ਮਹਾਰਾਜ ਕਹਿੰਦੇ ਨੇ ਕੀ ਹੋ ਗਿਆ ਕਿ ਨੌ ਖੰਡ ਪ੍ਰਿਥਵੀ ਧਰਤੀ ਨੂੰ ਜਿੱਤ ਲਿਆ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਧਰਤੀ ਜਿਹੜੀ ਨੌ ਖੰਡਾਂ ਦੇ ਵਿੱਚ ਮੰਨੀ ਗਈ ਕਿ ਨੌ ਹਿੱਸਿਆਂ ਦੇ ਵਿੱਚ ਹੈ, ਨੌ ਟੁਕੜੇ ਨੇ ਇਹਦੇ। ਕਹਿੰਦੇ ਭਾਵੇਂ ਕੋਈ ਸਾਰੀ ਧਰਤੀ ਨੂੰ ਕੋਈ ਜਿੱਤ ਲਵੇ, ਸਾਰੀ ਧਰਤੀ ਦੇ ਉੱਤੇ ਕਾਬਜ ਹੋ ਜਾਵੇ, ਸਮਰਾਟ ਬਣ ਜਾਵੇ, ਚੱਕਰਵਰਤੀ ਬਣ ਜਾਵੇ, ਬਸੰਤ ਸਵਰਗ ਲੋਕ ਹੈ, ਭਾਵੇਂ ਸਵਰਗ ਲੋਕ ਦੇ ਵਿੱਚ ਵੀ ਰਾਜ ਕਰ ਲਵੇ, ਉੱਥੇ ਵੀ ਕੋਈ ਨਿਵਾਸ ਕਰਦਾ ਹੋਵੇ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਮਹਾਰਾਜ ਕਹਿੰਦੇ ਜੇ ਉਹ ਨੌ ਖੰਡ ਧਰਤੀ ਜਿੱਤ ਲਵੇ, ਰਾਜ ਕਰ ਲਵੇ, ਤੇ ਸਵਰਗ ਦੇ ਵਿੱਚ ਵੀ ਬੈਠਾ ਹੋਵੇ, ਆਨੰਦ ਸੁੱਖ ਮਾਣਦਾ ਹੋਵੇ, ਸਵਰਗ ਦਾ ਲੋਕ ਵੀ ਉਹਦੇ ਕੋਲ ਰਾਜ ਹੋਵੇ। ਕਹਿੰਦੇ ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕਹਿੰਦੇ ਜੇ ਉਹਦੇ ਚਿੱਤ ਦੇ ਖਿਆਲ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਨਾ, ਉਹ ਨਾਮ ਜਪਦਾ ਨਹੀਂ ਹੈ, ਸਿਮਰਨ ਕਰਦਾ ਨਹੀਂ ਹੈ, ਬੰਦਗੀ ਕਰਦਾ ਨਹੀਂ ਹੈ, ਕਹਿੰਦੇ ਉਹ ਪ੍ਰਾਣੀ ਸਮਝੋ ਉਦਿਆਨ ਭਰਮਣ ਹੈ। ਜਿਸ ਤਰ੍ਹਾਂ ਕੋਈ ਪ੍ਰਤੱਖ ਜੰਗਲ ਦੇ ਵਿੱਚ ਜਾ ਕੇ ਤੁਰਿਆ ਜਾਂਦਾ ਹੋਵੇ ਤੇ ਰਾਹ ਦਾ ਵੀ ਨਾ ਪਤਾ ਹੋਵੇ, ਚ ਕੁਰਾਏ ਪੈ ਜਾਵੇ, ਰਾਹ ਭੁੱਲ ਜਾਵੇ, ਉਹਨੂੰ ਜਿਸ ਤਰ੍ਹਾਂ ਫਿਰ ਜੰਗਲ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਜਾਣਾ ਹੈ ਤੇ ਕਿੱਧਰੋਂ ਆਇਆ ਹੈ, ਤੇ ਉਹ ਭਰਮਦਾ ਫਿਰਦਾ ਕਦੀ ਐਨੂੰ ਕਦੀ ਐਨੂੰ, ਉਹਨੂੰ ਸ੍ਰੇਸ਼ਟ ਰਸਤਾ ਜਿਹੜਾ ਮੰਜ਼ਿਲ ਤੇ ਪਹੁੰਚਣ ਵਾਲਾ ਉਸਨੂੰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਭਾਵੇਂ ਉਹ ਸਵਰਗਾਂ ਦੇ ਵਿੱਚ ਰਾਜ ਕਰ ਲਵੇ, ਨਿਵਾਸ ਕਰ ਲਵੇ, ਨੌ ਖੰਡ ਧਰਤੀ ਨੂੰ ਜਿੱਤ ਲਵੇ, ਤੇ ਜੇ ਉਹਦੇ ਚਿੱਤ ਦੇ ਵਿੱਚ ਹਰੀ ਅਕਾਲ ਪੁਰਖ ਜੋ ਗੋਪਾਲ ਹੈ, ਗੋ ਇੰਦਰੀਆਂ ਦਾ ਪਾਲਣ ਕਰਨ ਵਾਲਾ, ਗੋ ਧਰਤੀ ਦੀ ਪਾਲਣਾ ਕਰਨ ਵਾਲਾ, ਹਰੀ ਅਕਾਲ ਪੁਰਖ ਵਾਹਿਗੁਰੂ ਜੇ ਉਹਨੂੰ ਵਿਸਰਿਆ ਹੋਇਆ ਹੈ, ਜੇ ਉਹਦੀ ਯਾਦ ਦੇ ਵਿੱਚ ਨਹੀਂ ਹੈ, ਕਹਿੰਦੇ ਉਹ ਤਾਂ ਫਿਰ ਸਵਰਗਾਂ 'ਚ ਨਹੀਂ ਗਾ, ਉਹ ਨੌ ਖੰਡ ਧਰਤੀ ਦਾ ਰਾਜਾ ਨਹੀਂ, ਉਹ ਤਾਂ ਫਿਰ ਸੰਸਾਰ ਰੂਪੀ ਉਜਾੜ ਜੰਗਲ ਦੇ ਵਿੱਚ ਭਰਮਦਾ ਫਿਰਦਾ ਹੈ, ਘੁੰਮਦਾ ਫਿਰਦਾ ਹੈ। ਜਿਹਨੂੰ ਕੋਈ ਪਰਮੇਸ਼ਰ ਦੇ ਪਰਮਾਰਥ ਦਾ ਜਿਹੜਾ ਕੋਈ ਰਸਤਾ ਉਹ ਨਹੀਂ ਪ੍ਰਾਪਤ ਹੋ ਰਿਹਾ, ਉਹਦਾ ਨਾਮ ਤੋਂ ਬਗੈਰ ਜਿਹੜਾ ਇਸ ਤਰ੍ਹਾਂ ਹਾਲਤ ਹੈ, ਕਿਉਂ ਕਰਕੇ ਇਹ ਸਾਰਾ ਉਜਾੜ ਜਾਂ ਸੰਸਾਰ ਰੂਪੀ ਜੰਗਲ ਹੈ, ਤੇ ਸੰਸਾਰ ਰੂਪੀ ਜੰਗਲ ਦੇ ਵਿੱਚ ਜੀਵ ਰੂਪੀ ਜਿਹੜੇ ਜੀਵ ਨੇ ਨਾ, ਇਹ ਉਜਾੜ ਦੇ ਵਿੱਚ ਤੁਰੇ ਫਿਰਦੇ ਨੇ ਨਾਮ ਤੋਂ ਬਗੈਰ, ਜਿਹੜੇ ਨਾਮ ਤੋਂ ਖਾਲੀ ਹੈ, ਨਾਮ ਤੋਂ ਵਿਹੂਣੇ ਨੇ, ਨਾਮ ਤੋਂ ਜਿਹੜੇ ਦੂਰ ਹੈ, ਉਹਨਾਂ ਨੂੰ ਇਹ ਸਮਝੋ ਕਿ ਉਹ ਸੰਸਾਰ ਰੌਣਕ ਦੇ ਵਿੱਚ ਨਹੀਂ ਹੈ। ਕਿਉਂ ਕਰਕੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕੋਈ ਉਜਾੜ ਦੇ ਵਿੱਚ ਕੋਈ ਬੈਠਾ ਹੋਵੇ ਤੇ ਜੰਗਲ ਦੇ ਵਿੱਚ ਬੈਠਾ ਹੋਵੇ, ਕੁੱਲੀ ਦੇ ਵਿੱਚ ਬੈਠਾ ਹੋਵੇ, ਜੇ ਉਹਦੇ ਕੋਲ ਨਾਮ ਹੈ ਨਾ, ਜੋ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਮਾਨੋ ਕਿ ਬੜੇ ਤਗੜੀ ਰੌਣਕ ਦੇ ਵਿੱਚ ਵੱਸ ਰਿਹਾ, ਬੜੇ ਤਗੜੇ ਸ਼ਹਿਰ ਦੇ ਵਿੱਚ ਉਹ ਸਮਝੋ ਵੱਸ ਰਿਹਾ ਹੈ। ਭਲੀ ਸੁਹਾਵੀ ਸ਼ਾਪਰੀ ਜਾ ਮੈਂ ਗੁਣ ਗਾਏ, ਕਿਸੇ ਹੀ ਕਾਮ ਨਾ ਧੌਲ ਹਾਰ ਜਿਤ ਹਰ ਬਿਸਰਾਏ। ਕਹਿੰਦੇ ਕਿ ਉਹ ਛਪਰੀ ਛੰਨ ਵੀ ਜਿਹੜੀ ਬਣਾਈ ਹੋਈ ਕਾਨਿਆਂ ਦੀ, ਉਹ ਸ਼ੋਭਨੀਕ ਹੈ ਜਿਹੜਾ ਉਹਦੇ ਵਿੱਚ ਵੱਸਣ ਵਾਲਾ, ਜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੈ ਨਾ, ਉਹ ਤਾਂ ਬਹੁਤ ਸੰਘਣੀ ਬਾਦੀ ਦੇ ਵਿੱਚ ਵੱਸ ਰਿਹਾ, ਬੜੇ ਸੰਘਣੇ ਸ਼ਹਿਰ ਦੇ ਵਿੱਚ ਵੱਸ ਰਿਹਾ। ਤੇ ਮਹਾਰਾਜ ਕਹਿੰਦੇ ਸ਼ਹਿਰ ਦੇ ਵਿੱਚ ਬਹੁਤੀ ਦੁਨੀਆਂ ਦੇ ਵਿੱਚ ਰੌਣਕਾਂ ਦੇ ਵਿੱਚ ਵੱਸਣ ਵਾਲਾ ਜਿਹੜਾ ਮਨੁੱਖ ਹੈ, ਜੇ ਉਹਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਨਾਮ ਨਹੀਂ ਨਾ, ਜੋ ਪਰਮੇਸ਼ੁਰ ਦੀ ਬੰਦਗੀ ਨਹੀਂ ਕਰਦਾ, ਉਹ ਸਮਝੋ ਕਿ ਉਹ ਉਜਾੜ ਦੇ ਵਿੱਚ ਹੀ ਤੁਰਿਆ ਫਿਰਦਾ, ਉਹ ਉਜੜਿਆ ਹੋਇਆ ਹੈ। ਕਿਉਂ ਕਰਕੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ, ਸਹੀ ਨਗਰ ਉਜਾੜੀ ਜੀਉ, ਉਹ ਨਗਰ ਉਜਾੜ ਦੀ ਤਰ੍ਹਾਂ ਹੈ। ਇਸ ਵਾਸਤੇ ਇੱਥੇ ਮਹਾਰਾਜ ਕਹਿੰਦੇ ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਮਹਾਰਾਜ ਕਹਿੰਦੇ ਜਿਹਨੂੰ ਹਰੀ ਅਕਾਲ ਪੁਰਖ ਗੋਪਾਲ ਵਾਹਿਗੁਰੂ ਪਰਮੇਸ਼ੁਰ ਭੁੱਲਿਆ ਹੋਇਆ ਹੈ, ਉਹ ਉਦਿਆਨ ਜੰਗਲ ਦੇ ਵਿੱਚ ਹੀ ਭਰਮ ਰਿਹਾ ਹੈ, ਉਹ ਉਜਾੜ ਦੇ ਵਿੱਚ ਜਿਹੜਾ ਭਰਮ ਰਿਹਾ ਹੈ। ਕੌਤਕ ਕੋਟ ਤਮਾਸਿਆ ਚੇਤਨ ਆਵਸ ਨਾ। ਮਹਾਰਾਜ ਕਹਿੰਦੇ ਜਿਹੜੇ ਦੁਨੀਆਂ ਦੇ ਕਰੋੜਾਂ ਹੀ ਕੌਤਕ ਤਮਾਸ਼ਿਆਂ ਨੂੰ ਵੇਖ ਕਰਕੇ, ਇਹ ਤਰ੍ਹਾਂ ਤਰ੍ਹਾਂ ਦੀ ਦੁਨੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਕੌਤਕ ਚੋਜ ਵੇਖ ਕਰਕੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਪਰਮੇਸ਼ੁਰ ਦਾ ਨਾਮ ਚੇਤੇ ਨਹੀਂ ਆਉਂਦਾ, ਜਿਹੜੇ ਇਸੇ ਦੁਨੀਆਂ ਦੇ ਵਿੱਚ ਰੁਝਾਨ ਦੇ ਵਿੱਚ ਰੁੱਝੇ ਹੋਏ ਨੇ ਤਮਾਸ਼ਿਆਂ ਦੇ ਵਿੱਚ, ਕੌਤਕਾਂ ਦੇ ਵਿੱਚ, ਕਰੋੜਾਂ ਹੀ ਜਿਹੜੇ ਤਮਾਸ਼ੇ ਇਹ ਝੂਠੀ ਦੁਨੀਆਂ ਦੇ ਵਿੱਚ ਹੋ ਰਹੇ ਹਨ। ਕਿਉਂ ਕਰਕੇ ਜਗ ਰਚਨਾ ਸਭ ਝੂਠ ਹੈ, ਜਾਣਦੇ ਹੋ ਰੇ ਮੀਤ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੇ ਦੁਨੀਆਂ ਬਣੀ ਹੋਈ ਹੈ ਨਾ, ਇੱਕ ਇੱਕ ਝੂਠ ਹੈ, ਇਹ ਮਿਥਿਆ ਹੋਇਆ ਹੈ। ਇਹ ਸਾਰਿਆਂ ਨੂੰ ਪਤਾ ਵੀ ਹੈ ਕਿ ਜਿਹੜੇ ਆਏ ਉਹ ਰਹੇ ਨਹੀਂ, ਜਿਹੜੇ ਹੁਣ ਇਹਨਾਂ ਵੀ ਨਹੀਂ ਰਹਿਣਾ ਅਤੇ ਆਉਣ ਵਾਲਿਆਂ ਵੀ ਰਹਿਣਾ ਨਹੀਂ, ਹੈ ਸਭ ਝੂਠ ਹੈ। ਪਰ ਜਿਹੜੇ ਇਸ ਦੁਨੀਆਂ ਦੇ ਵਿੱਚ ਕੌਤਕ ਤਮਾਸ਼ੇ, ਕੌਤਕ ਹੋ ਰਹੇ ਨੇ, ਚੋਜ ਹੋ ਰਹੇ ਨੇ ਦੁਨੀਆਂ ਦੇ ਵਿੱਚ, ਇਹ ਵੀ ਝੂਠੇ ਹੀ ਹੈ, ਇਹ ਵੀ ਨਾ ਸੰਬੰਧ ਹੈ, ਇਹਨਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਦੁਨੀਆਂ ਨੂੰ ਝੂਠੀ ਨੂੰ ਵੇਖ ਕੇ ਅਤੇ ਕਰੋੜਾਂ ਤਮਾਸ਼ਿਆਂ ਨੂੰ, ਕੌਤਕਾਂ ਨੂੰ ਵੇਖ ਕਰਕੇ ਚੇਤਨ ਆਵਸ ਨਾਮ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਨਹੀਂ ਹੈ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਕਹਿੰਦੇ ਵੀਹ ਨਰਕਾਂ ਦਾ ਇਕੱਠ ਹੋਵੇ, ਵੀਹ ਨਰਕਾਂ ਦਾ ਤੇ ਇੱਕ ਕੋੜੀ ਬਣਦੀ ਹੈ, ਉਹਨੂੰ ਕਹਿੰਦੇ ਨੇ ਕੋੜੀ। ਕਹਿੰਦੇ ਉਹ ਕੋੜੀ ਨਰਕਾਂ ਦੇ ਬਰਾਬਰ, ਵੀਹ ਨਰਕਾਂ ਦੇ ਬਰਾਬਰ ਰਹਿ ਰਿਹਾ ਹੈ ਉਹ ਸਮਾਨ। ਤੇ ਜਿਹੜਾ ਨਾਮ ਚੇਤੇ ਨਹੀਂ ਨਾ ਜਿਹਨੂੰ, ਉਹ ਮਾਨੋ ਕੋ ਵੀਹ ਨਰਕਾਂ ਦੇ ਇਕੱਠ ਦੇ ਵਿੱਚ, ਸਮਦਾਰ ਦੇ ਵਿੱਚ ਰਹਿ, ਉਹ ਨਰਕਾਂ ਦਾ ਨਿਵਾਸੀ ਹੋ ਰਿਹਾ ਹੈ। ਕਹਿੰਦੇ ਆ ਜਿਹੜੇ ਨਾਮ ਤੋਂ ਭੁੱਲੇ ਹੋਏ ਆ ਨਾ, ਉਹਨਾਂ ਨੂੰ ਕਰੋੜਾਂ ਹੀ ਨਰਕਾਂ ਦੀ ਜਿਹੜੀ ਸਜ਼ਾ ਭੁਗਤਣੀਆਂ ਪੈਂਦੀਆਂ। ਜਿਸ ਤਰ੍ਹਾਂ ਕਰੋੜਾਂ ਹੀ ਨਰਕਾਂ ਦੇ ਵਿੱਚ ਜੀਵ ਫਿਰਦਾ ਹੋਵੇ, ਕਹਿੰਦੇ ਜਿਹੜੇ ਨਾਮ ਤੋਂ ਵੀ ਹੁਣੇ ਮਨੁੱਖ ਹੈ, ਉਹ ਮਾਨੋ ਕਿ ਕਰੋੜਾਂ ਹੀ ਨਰਕਾਂ ਦੇ ਸਮਾਨ ਹਨ, ਕਰੋੜਾਂ ਹੀ ਨਰਕਾਂ ਦੇ ਵਿੱਚ ਉਹ ਰਹਿ ਰਹੇ ਨੇ। ਕਹਿੰਦੇ ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਓ। ਉਹ ਕੋੜੀਆਂ ਦੇ ਸਮਾਨ, ਜਿਸ ਤਰ੍ਹਾਂ ਸਰੀਰ ਦੇ ਉੱਤੇ ਕੋੜ ਹੋ ਜਾਂਦਾ ਨੇ ਤੇ ਉਹ ਲੋਕ ਸਾਰੇ ਗਲਾਣੀ ਕਰਦੇ ਨੇ, ਇਹ ਕੋੜੀ ਹੈ, ਇਹਦੇ ਕੋਲ ਬਦਬੋ ਆਉਂਦੀ ਹੈ। ਸਾਹਿਬ ਕਹਿੰਦੇ ਇਸ ਤਰ੍ਹਾਂ ਜਿਹੜਾ ਪਰਮੇਸ਼ੁਰ ਦੇ ਨਾਮ ਤੋਂ ਵੀ ਹੋਣਾ ਹੈ, ਨਾਮ ਤੋਂ ਖਾਲੀ ਹੈ ਨਾ, ਉਹਨੂੰ ਸਮਝੋ ਉਹ ਕੋੜਿਆਂ ਦੀ ਤਰ੍ਹਾਂ, ਉਹ ਕੋੜਾ ਹੈ। ਕੋੜੀ ਨਰਕ ਬਰਾਬਰ, ਉਹ ਨਰਕਾਂ ਦੇ ਬਰਾਬਰ। ਉੱਜੜ ਸੋਈ ਥਾਓ, ਉਹ ਉੱਜੜਿਆ ਹੋਇਆ ਜਗ੍ਹਾ, ਭਾਵੇਂ ਐਨ ਬੜੀ ਬਸਤੀ ਦੇ ਵਿੱਚ ਵੱਸ ਰਿਹਾ ਹੋਵੇ, ਰੌਣਕਾਂ ਦੇ ਵਿੱਚ ਵੱਸਦਾ ਹੋਵੇ, ਮਹਾਰਾਜ ਕਹਿੰਦੇ ਜਿੱਥੇ ਨਾਮ ਨਹੀਂ ਨਾ, ਉਹ ਸਮਝੋ ਕਿ ਉਹ ਉੱਜੜਿਆ ਹੋਇਆ ਥਾਂ ਹੈ। ਇਸੇ ਤਰ੍ਹਾਂ ਜਿਹੜਾ ਹਿਰਦਾ ਰੂਪੀ ਥਾਂ ਹੈ, ਹਿਰਦਾ ਰੂਪੀ ਸ਼ਹਿਰ ਹੈ, ਹਿਰਦਾ ਰੂਪੀ ਘਰ ਹੈ, ਇਹ ਸ਼ੁਭ ਗੁਣਾਂ ਤੋਂ ਜੇ ਖਾਲੀ ਹੈ, ਇਹਦੇ ਵਿੱਚ ਸਤ ਸੰਤੋਖ, ਧਰਮ, ਦਇਆ ਆਦਿਕ, ਧੀਰਜ, ਪਰਉਪਕਾਰ, ਖਿਮਾ, ਪ੍ਰਸੰਨਤਾ, ਜੇ ਇਹਦੇ ਵਿੱਚ ਗੁਣ ਨਹੀਂ ਹੈ, ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਨਾਮ ਹੈ, ਜੇ ਹਿਰਦੇ ਰੂਪੀ ਨਗਰੀ ਦੇ ਵਿੱਚ ਪਰਮੇਸ਼ੁਰ ਦਾ ਨਾਮ ਨਹੀਂ ਨਾ, ਤੇ ਸਾਹਿਬ ਕਹਿੰਦੇ ਉੱਜੜ ਸੋਈ ਥਾਂ, ਉਹ ਥਾਂ ਜਿਹੜਾ ਹਿਰਦਾ ਉਹ ਉੱਜੜਿਆ ਹੋਇਆ ਹੈ, ਉਹ ਸ਼ੁਭ ਗੁਣਾਂ ਤੋਂ ਹੀਣਾ ਹੈ ਤੇ ਸ਼ੁਭ ਗੁਣਾਂ ਤੋਂ ਖਾਲੀ ਹੈ, ਜਿਹੜਾ ਪਰਮੇਸ਼ੁਰ ਦੇ ਨਾਮ ਤੋਂ ਬਗੈਰ ਹੈ। ਪੌੜੀ ਮਹਾ ਉਪਿਆਨ ਉਦਿਆਨ ਨਗਰ ਕਰ ਮਾਨਿਆ। ਸਾਹਿਬ ਕਹਿੰਦੇ ਇਹ ਜਿਹੜਾ ਸੰਸਾਰ ਰੂਪੀ ਜੰਗਲ ਹੈ ਨਾ, ਉਦਿਆਨ ਨਾਮ ਜੰਗਲ ਦਾ ਹੈ, ਇਹ ਬੜਾ ਭਿਆਨਕ ਹੈ ਤੇ ਸੰਸਾਰ ਰੂਪੀ ਜੰਗਲ ਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੈ। ਮਹਾਭਿਆਨ, ਬੜਾ ਭਿਆਨਕ ਹੈ ਤੇ ਮਨੁੱਖ ਦੀ ਕੀ ਹਾਲਤ ਹੈ? ਕਹਿੰਦੇ ਨਗਰ ਕਰ ਮਾਨਿਆ, ਇਹਨੂੰ ਆਪਣਾ ਨਗਰ ਕਰਕੇ, ਸ਼ਹਿਰ ਕਰਕੇ ਮੰਨ ਰਿਹਾ, ਰੌਣਕਾਂ ਕਰਕੇ ਮੰਨ ਰਿਹਾ ਹੈ। ਹੈ ਤਾਂ ਉਜਾੜ ਹੀ ਹੈ, ਜੰਗਲ ਹੀ ਹੈ ਜਿਹੜਾ ਸੰਸਾਰ ਰੂਪੀ ਇਹ ਵਸ ਰਿਹਾ ਹੈ ਨਾ, ਇਹ ਇੱਕ ਉਜਾੜ ਦੀ ਤਰ੍ਹਾਂ ਹੈ। ਅਤੇ ਮਨੁੱਖ ਜਿਹੜਾ ਹੈ ਇਸ ਨੂੰ ਆਪਣਾ ਨਗਰ ਕਰਕੇ ਸ਼ਹਿਰ ਕਰਕੇ ਮੰਨ ਰਿਹਾ ਹੈ ਕਿ ਮੇਰਾ ਸ਼ਹਿਰ ਹੈ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਮਹਾਰਾਜ ਜਿੰਨੀ ਵੀ ਸਮੱਗਰੀ ਹੈ ਨਾ, ਸਮੱਗਰੀ ਦੇ ਵਿੱਚ ਸਾਰਾ ਰਾਜ ਸਾਜ ਆ ਜਾਂਦਾ, ਘਰ ਜ਼ਮੀਨ ਜਾਇਦਾਦ ਹਾਥੀ ਘੋੜੇ ਜਿੰਨਾ ਵੀ ਰਾਜ ਸਾਜ ਉਹ ਸਾਰਾ ਇਕੱਠਾ ਉਹਨੂੰ ਕਹਿੰਦੇ ਸਮੱਗਰੀ। ਮਹਾਰਾਜ ਕਹਿੰਦੇ ਸਭ ਕੁਝ ਇਹ ਝੂਠ ਜਿਹੜੀ ਸਮੱਗਰੀ ਹੈ, ਸਾਰਾ ਦੁਨੀਆ ਦਾ ਜੋ ਵੀ ਰਾਜ ਸਾਜ ਹੈ ਝੂਠਾ ਹੈ। ਅਤੇ ਸੱਚ ਕਰ ਜਾਂਦੇ ਹਾਂ, ਇਹਨੂੰ ਵੇਖ ਕੇ ਅਤੇ ਮਨੁੱਖ ਨੇ ਸੱਚਾ ਸਮਝਿਆ ਹੋਇਆ ਕਿ ਸੱਚ ਹੈ, ਇਹਨੂੰ ਸੱਚ ਸਮਝ ਕਰਕੇ ਬੈਠਾ ਹੋਇਆ। ਪਰ ਸਾਹਿਬ ਕਹਿੰਦੇ ਨੇ ਜੇਤੀ ਸਮੱਗਰੀ ਦੇਖੋ ਹਰੇ ਨਰ ਤੇਤੀ ਹੀ ਛੱਡ ਜਾਣੀ। ਰਾਮ ਨਾਮ ਸੰਗ ਕਰ ਵਿਉਹਾਰਾ ਪਾਵੇ ਪਦ ਨਿਰਬਾਨੀ। ਮਹਾਰਾਜ ਕਹਿੰਦੇ ਐਨ ਨਿਗਾਹ ਮਾਰ ਕੇ ਵੇਖ ਲਾ ਚਾਰ ਸਪੇਰੇ ਆਪਣੇ ਸਰੀਰ ਤੋਂ ਲੈ ਕੇ, ਇਹ ਜਿੰਨੀ ਵੀ ਸਮੱਗਰੀ ਹੈ ਨਾ, ਸਰੀਰ ਵੀ ਸਮੱਗਰੀ ਦੇ ਵਿੱਚ ਹੀ ਆ ਜਾਂਦਾ ਹੈ। ਤੇਤੀ ਹੀ ਛੱਡ ਜਾਣੀ, ਇਹ ਤਾਂ ਸਾਰੀ ਇੱਥੇ ਛੱਡ ਕੇ ਚਲੇ ਜਾਣੀ, ਸਰੀਰ ਵੀ ਚਲੇ ਜਾਣਾ ਅਤੇ ਨਾਲ ਕੁਝ ਵੀ ਨਹੀਂ ਜਾਣਾ। ਅਤੇ ਮਹਾਰਾਜ ਕਹਿੰਦੇ ਮਨੁੱਖ ਕਿੱਡਾ ਮੂਰਖਤਾਈ ਕਰ ਰਿਹਾ ਹੈ, ਕਹਿੰਦੇ ਝੂਠ ਸਮੱਗਰੀ ਪੇਖ ਸੱਚ ਕਰ ਜਾਂਦਿਆਂ। ਇਹ ਸਾਰੀ ਜਿਹੜੀ ਸੰਸਾਰ ਰੂਪੀ ਸਮੱਗਰੀ ਹੈ ਆਪਦੇ ਸਰੀਰ ਤੋਂ ਲੈ ਕੇ ਆਪਣੇ ਸਰੀਰ ਨੂੰ ਵੀ ਸੱਚ ਹੀ ਮੰਨੀ ਬੈਠਾ ਹੈ, ਅੱਖਾਂ ਦੇ ਨਾਲ ਵੇਖਦਾ ਵੀ ਆ ਸਰੀਰਾਂ ਦਾ ਨਾਸ ਹੁੰਦਿਆਂ ਅਤੇ ਫਿਰ ਵੀ ਸੱਚ ਕਰਕੇ ਮੰਨਿਆ, ਤੈਨੂੰ ਯਕੀਨ ਹੈ ਅਤੇ ਮੈਂ ਜੇ ਨਹੀਂ ਜਾਣਾ, ਮੈਂ ਇੱਥੇ ਪੱਕੇ ਤੌਰ 'ਤੇ ਆਪਣਾ ਜਿਹੜਾ ਉਹ ਮਨ ਕਰਕੇ ਬਾਣੀ ਕਰਕੇ ਜਿਹੜਾ ਪੜਾਅ ਜਮਾ ਕਰਕੇ ਬੈਠਾ ਹੋਇਆ ਹੈ। ਅਤੇ ਸਾਹਿਬ ਕਹਿੰਦੇ ਭਾਈ ਝੂਠ ਸਮੱਗਰੀ ਪੇ, ਇਹ ਸਾਰੀ ਸਮੱਗਰੀ ਝੂਠੀ ਹੈ, ਸਰੀਰ ਤੋਂ ਲੈ ਕੇ ਜੋ ਵੀ ਦਿਸ ਰਿਹਾ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦ੍ਰਿਸ਼ਟੀ ਦੇ ਵਿੱਚ ਆ ਰਿਹਾ ਸਭ ਕੁਝ ਮਿਥਿਆ ਹੈ, ਨਾਸਵੰਤ ਹੈ, ਝੂਠ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜੋ ਬਾਲੂ ਕੀ ਪੀਤ। ਇਸ ਕਰਕੇ ਸਭ ਕੁਝ ਝੂਠਾ ਹੀ ਹੈ, ਅਤੇ ਮਹਾਰਾਜ ਕਹਿੰਦੇ ਮਨੁੱਖ ਨੂੰ ਸੱਚ ਕਰ ਕਰਕੇ ਜਾਣਦਿਆ ਹੈ। ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ। ਇੱਕ ਤਾਂ ਇਹ ਸਾਰੇ ਸੰਸਾਰ ਨੂੰ ਆਪਣੇ ਸਰੀਰ ਤੋਂ ਲੈ ਕੇ ਸੱਚ ਸਮਝੀ ਬੈਠਾ ਹੈ ਅਤੇ ਸਭ ਝੂਠ ਹੈ। ਫਿਰ ਸਾਹਿਬ ਕਹਿੰਦੇ ਨੇ ਕਾਮ ਅਤੇ ਕ੍ਰੋਧ ਅਤੇ ਹੰਕਾਰ ਫਿਰ ਹੈ ਦੇਵਾਨੇ। ਕਈ ਵਾਰ ਜਦੋਂ ਕਾਮੀ ਕਾਮ ਦੇ ਵਸੀਕਾਰ ਹੁੰਦਾ ਉਦੋਂ ਦੀਵਾਨਾ ਇਹ ਮਨੁੱਖ ਪਾਗਲ ਹੋ ਜਾਂਦਾ, ਉਦੋਂ ਵੀ ਪਗਲਿਆਂ ਦੀ ਤਾਂ ਤਰ੍ਹਾਂ ਤੁਰਿਆ ਫਿਰਦਾ ਹੈ। ਜਦੋਂ ਕਾਮ ਦੀ ਵਾਸ਼ਨਾ ਵੱਧਦੀ ਫਿਰ ਕ੍ਰੋਧ, ਜਦੋਂ ਫਿਰ ਕ੍ਰੋਧ ਆਉਂਦਾ ਹੈ ਉਦੋਂ ਵੀ ਕਮਲਾ ਹੀ ਹੋ ਜਾਂਦਾ, ਕ੍ਰੋਧ ਦੇ ਵਸੀਕਾਰ ਹੋ ਕਰਕੇ ਫਿਰ ਕੋਈ ਸੁੱਝਦਾ ਨਹੀਂ ਆਪਣਾ ਬੁਰਾਇਆ, ਕਹਿੰਦੇ ਕ੍ਰੋਧ ਦੇ ਵਸ ਕਰਕੇ ਫਿਰ ਅਤੇ ਫਿਰ ਬਾਅਦ ਵਿੱਚ ਆਉਂਦਾ ਹੰਕਾਰ, ਜਿਹਨੂੰ ਮਹਾਰਾਜ ਕਹਿੰਦੇ ਹਰਜੂ ਹੰਕਾਰ ਨਾ ਭਾਵਈ ਵੇਦ ਕੂਬ ਸੁਣਾਵੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਕੀਤਾ ਹੋਇਆ ਹੰਕਾਰ ਉਹ ਭਾਉਂਦਾ ਨਹੀਂ ਹੈ, ਹੰਕਾਰ ਡੁੱਬੇ ਨਾ ਪਾਵੇ ਮਾਨ। ਹੰਕਾਰ ਕਰਨ ਵਾਲਾ ਡੁੱਬ ਜਾਂਦਾ, ਉਹਨੂੰ ਮਾਨ ਨਹੀਂ ਪ੍ਰਾਪਤ ਹੁੰਦਾ। ਅਤੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਅਹੰਕਾਰ ਫਿਰ ਹੈ ਦੀਵਾਨਿਆ। ਇਹਨਾਂ ਵਿਕਾਰਾਂ ਦੇ ਵਿੱਚ ਮਨੁੱਖ ਜਿਹੜਾ ਦੀਵਾਨਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ। ਕਾਮ ਕ੍ਰੋਧ ਹੰਕਾਰ ਨੇ ਮਨੁੱਖ ਨੂੰ ਕਮਲਾ ਕੀਤਾ ਹੋਇਆ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਕਹਿੰਦੇ ਹੁਣ ਤਾਂ ਸਮਝਦਾ ਨਹੀਂ ਨਾ ਮਨੁੱਖ, ਜਦੋਂ ਅੰਤ ਸਮਾਂ ਆਇਆ ਤੇ ਜਦੋਂ ਜਮਾਂ ਦਾ ਡੰਡ ਪਿਆ, ਜਮਾਂ ਦੀ ਮਾਰ ਪਈ, ਤੇ ਉਦੋਂ ਫਿਰ ਇਹਨੇ ਪਛਤਾਉਣਾ, ਉਦੋਂ ਉਹਨੇ ਪਿੱਟਣਾ, ਰੋਊ ਪਿੱਟੂਗਾ ਰੋਊਗਾ ਖੱਜਲ ਹੋਊਗਾ। ਕਿਉਂ ਕਰਕੇ ਜਮ ਕਾ ਡੰਡ ਮੂੰਡ ਮਹਿ ਲੱਗਾ ਹੈ। ਜਦੋਂ ਇਹਦੇ ਜਮ ਦਾ ਡੰਡ ਮੂੰਹ ਉੱਤੇ ਲੱਗਾ, ਕਹੋ ਕਬੀਰ ਤਬ ਹੀ ਨਰ ਜਾਗਾ, ਜਮ ਕਾ ਡੰਡ ਮੂੰਡ ਮਹਿ ਲੱਗਾ। ਕਬੀਰ ਸਾਹਿਬ ਕਹਿੰਦੇ ਉਦੋਂ ਇਹਨੇ ਜਾਣਨਾ ਹੈ, ਉਦੋਂ ਸਮਝ ਆਉਣੀ ਹੈ, ਜਦੋਂ ਸਿਰ ਦੇ ਵਿੱਚ ਜਮਾਂ ਦਾ ਡੰਡਾ ਵੱਜਾ। ਜਮ ਕਾ ਡੰਡ ਮੂੰਡ ਮਹਿ ਲੱਗਾ, ਜਦੋਂ ਜਾਮਾਂ ਦਾ ਡੰਡਾ ਦੇ ਮੱਥੇ ਦੇ ਵਿੱਚ ਆਣ ਕੇ ਵੱਜਾ, ਉਦੋਂ ਇਹਨੇ ਪਛਤਾਉਣਾ ਹੈ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹਨੇ ਸਹਾਰਿਆ ਨਹੀਂ ਜਾਣਾ, ਉਦੋਂ ਇਹਨੇ ਪਛਤਾਉਣਾ ਜੋ ਸਿਰ ਦੇ ਵਿੱਚ ਅੰਤ ਸਮੇਂ ਤੇ ਡੰਡਾ ਜਮ ਦੀ ਸਜ਼ਾ ਆਣ ਕੇ ਲੱਗੀ। ਬਿਨ ਪੂਰੇ ਗੁਰਦੇਵ ਫੇਰਾ ਸ਼ੈਤਾਨਿਆ, ਪੂਰਿਆਂ ਗੁਰਾਂ ਤੋਂ, ਪੂਰੇ ਗੁਰਦੇਵ ਦੇ ਨਾਮ ਤੋਂ ਬਗੈਰ ਮਨੁੱਖ ਜਿਹੜਾ ਸ਼ੈਤਾਨ ਹੋਇਆ ਫਿਰਦਾ ਹੈ, ਇਹ ਮਨ ਮਾਤੀਆਂ ਕਰਦਾ ਹੈ, ਸ਼ੈਤਾਨ ਸ਼ੈਤਾਨੀਆਂ ਕਰਦਾ ਹੈ, ਚੰਚਲਤਾਈ ਕਰਦਾ ਹੈ। ਪੂਰਿਆਂ ਗੁਰਾਂ ਤੋਂ ਬਗੈਰ ਜਿਹੜਾ ਮਨ ਹੈ, ਇਹ ਸ਼ੈਤਾਨ ਹੀ ਰਹਿੰਦਾ ਹੈ, ਸਮਾਂ ਸਮਾਪਤ ਹੈ। ਇੱਥੋਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਅੱਗੇ ਵਾਸਤੇ ਸਮਤ ਬਖਸ਼ਣੀ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾ ਪਛਤਾਨਿਆ, ਬਿਨ ਪੂਰੇ ਗੁਰਦੇਵ ਫੇਰਾ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।